ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ, ਅੱਜ ਅਸੀਂ ਸਬਕ ਨੰਬਰ 51 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਏ ਜ਼ਬੂਰ। ਇਹ ਜ਼ਬੂਰ 22 ਤੇ ਮੁਸ਼ਤਮਿਲ ਏ। ਪਿਛਲੀ ਵਾਰ ਅਸੀਂ ਜ਼ਬੂਰ ਦੀ ਕਿਤਾਬ ਦੇ ਪਹਿਲੇ ਦੋ ਜ਼ਬੂਰਾਂ ਤੇ ਗੌਰ ਕੀਤਾ ਸੀ। ਅੱਜ ਅਸੀਂ ਇੱਕ ਹੋਰ ਜ਼ਬੂਰ ਦਾ ਮੁਤਾਲਿਆ ਕਰਾਂਗੇ ਜਿਹੜਾ ਖੁਦਾ ਨੇ ਦਾਊਦ ਦੇ ਜ਼ਿਹਨ ਵਿੱਚ ਪਾਇਆ। ਇਹਨੂੰ ਤੁਸੀਂ ਬਾਬ ਨੰਬਰ 21 ਕਹਿ ਲਓ ਜਾਂ ਜ਼ਬੂਰ ਨੰਬਰ 21 ਕਹਿ ਲਓ। ਤੇ ਇਹ ਜ਼ਬੂਰ ਬੜਾ ਅਹਿਮ ਜ਼ਬੂਰ ਏ ਕਿਉਂਕਿ ਇਸ ਵਿੱਚ ਪੇਸ਼ਨਗੋਈ ਕੀਤੀ ਗਈ ਏ ਕਿ ਮਸੀਹ ਕਿਸ ਤਰ੍ਹਾਂ ਦਰਦਨਾਕ ਮੌਤ ਮਰੇਗਾ ਤਾਂ ਕਿ ਉਹ ਬਨੀ ਆਦਮ ਦੇ ਗੁਨਾਹਾਂ ਦਾ ਕਫਾਰਾ ਬਣੇ। ਇਸ ਜ਼ਬੂਰ ਵਿੱਚ ਦਾਊਦ ਨਬੀ ਨੇ, ਜੋ ਮਸੀਹ ਦੀ ਆਮਦ ਤੋਂ 1000 ਸਾਲ ਪਹਿਲੇ ਆਇਆ ਸੀ, 30 ਉਹਨਾਂ ਵਾਕਿਆਂ ਦੀ ਨਬੂਤ ਕੀਤੀ ਜੋ ਮਸੀਹ ਦੀ ਮੌਤ ਦੇ ਦਿਨ ਵਾਕੇ ਹੋਣੇ ਸਨ। ਜਦੋਂ ਅਸੀਂ ਇੰਜੀਲ ਮੁਕੱਦਸ ਵਿੱਚ ਮਸੀਹ ਦੀ ਜ਼ਿੰਦਗੀ ਦਾ ਮੁਤਾਲਿਆ ਕਰਨੇ ਹਾਂ ਤੇ ਪਤਾ ਚੱਲਦਾ ਕਿ ਦਾਊਦ ਨਬੀ ਦੀ ਨਬੂਤ ਦੀਆਂ ਗੱਲਾਂ ਜੋ ਮਸੀਹ ਦੀ ਬਾਬਤ ਕੀਤੀਆਂ ਗਈਆਂ ਸਨ, ਹਰਫ ਬਹਰਫ ਪੂਰੀਆਂ ਹੋਈਆਂ। ਇਸ ਲਈ ਸਾਨੂੰ ਪੁਖਤਾ ਯਕੀਨ ਹੈ ਕਿ ਇਹ ਜ਼ਬੂਰ ਕਿਸੇ ਇਨਸਾਨ ਦੀ ਦਿਮਾਗੀ ਪੈਦਾਵਾਰ ਨਹੀਂ, ਬਲਕਿ ਇਹ ਖੁਦਾ ਦੇ ਮੂੰਹ ਦੀ ਅਨਮਿੱਟ ਗੱਲਾਂ ਨੇ। ਆਉਣ ਵਾਲੇ ਵੇਲੇ ਦੀ ਮੁਕਤਸਰ ਤੇ ਸੱਚੀ ਪੇਸ਼ਨਗੋਈ ਸਿਰਫ ਖੁਦਾ ਦਾ ਕੰਮ ਏ। ਹੁਣ ਆਓ ਦਾਊਦ ਨਬੀ ਨੇ ਜ਼ਬੂਰ 22 ਵਿੱਚ ਜਿਹੜੀਆਂ ਪੇਸ਼ਨਗੋਈਆਂ ਕੀਤੀਆਂ ਉਹਨਾਂ ਨੂੰ ਸੁਣੀਏ। ਇਸ ਜ਼ਬੂਰ ਵਿੱਚ ਜੋ ਗੱਲਾਂ ਦਾਊਦ ਨਬੀ ਨੇ ਲਿਖੀਆਂ ਨੇ, ਇਹ ਉਹ ਗੱਲਾਂ ਨੇ ਜੋ ਮਸੀਹ ਦੇ ਦਿਲ ਵਿੱਚ ਸਨ ਕਿ ਜਦੋਂ ਉਹ ਸਾਡੇ ਗੁਨਾਹਾਂ ਦੇ ਕੁਫਾਰੇ ਲਈ ਆਪਣਾ ਖੂਨ ਬਹਾਏਗਾ ਤੇ ਉਸ ਵੇਲੇ ਕੀ ਵਾਕੇ ਪੇਸ਼ ਹੋਵੇਗਾ। ਉਹਨੇ ਆਖਿਆ, ਐ ਮੇਰੇ ਖੁਦਾ, ਐ ਮੇਰੇ ਖੁਦਾ, ਤੂੰ ਮੈਨੂੰ ਕਿਉਂ ਛੱਡ ਦਿੱਤਾ? ਤੂੰ ਮੇਰੀ ਮਦਦ ਤੇ ਮੇਰੇ ਨਾਲੋਂ ਫਰਿਆਦ ਤੋਂ ਕਿਉਂ ਦੂਰ ਰਹਿਣਾ ਏ? ਲੇਕਿਨ ਤੂੰ ਕਦੂਸ ਏ, ਤੂੰ ਜੋ ਇਸਰਾਇਲ ਦਾ ਹਮਦੋ ਸਨਾਹ ਤੇ ਤਖ਼ਤ ਨਸ਼ੀਨ ਏ, ਪਰ ਮੈਂ ਤੇ ਕੀੜਾ ਵਾਂ, ਇਨਸਾਨ ਨਹੀਂ। ਆਦਮੀਆਂ ਵਿੱਚ ਅੰਗਸ਼ਤ ਨੁਮਾ ਤੇ ਲੋਕਾਂ ਵਿੱਚ ਹਕੀਰ, ਮੈਂ ਪਾਣੀ ਦੀ ਤਰ੍ਹਾਂ ਬਹਿ ਗਿਆ, ਮੇਰੀ ਸਾਰੀਆਂ ਹੱਡੀਆਂ ਉਖੜ ਗਈਆਂ, ਮੇਰਾ ਦਿਲ ਮੋਮ ਦੀ ਮਾਨਦ ਹੋ ਗਿਆ, ਮੇਰੀ ਕੁਵਤ ਠੀਕਰੇ ਦੀ ਮਾਨਦ ਖੁਸ਼ਕ ਹੋ ਗਈ ਤੇ ਮੇਰੀ ਜ਼ੁਬਾਨ ਮੇਰੇ ਤਾਲੂ ਨਾਲ ਚੰਬੜ ਗਈ ਤੇ ਤੂੰ ਮੈਨੂੰ ਮੌਤ ਦੀ ਖਾਕ ਵਿੱਚ ਮਿਲਾ ਦਿੱਤਾ, ਕਿਉਂਕਿ ਕੁੱਤਿਆਂ ਨੇ ਮੈਨੂੰ ਘੇਰ ਲਿਆ, ਬਦਕਾਰਾਂ ਦੇ ਗਰੋਹ ਮੈਨੂੰ ਘੇਰੇ ਹੋਏ ਨੇ, ਉਹ ਮੇਰੇ ਹੱਥ ਤੇ ਮੇਰੇ ਪੈਰ ਛੇਦਦੇ ਨੇ। ਆਓ ਇੱਥੇ ਛੋਟਾ ਜਿੰਨਾ ਵਖਵਾ ਲੈਂਦੇ ਹਾਂ। ਦਾਊਦ ਨਬੀ ਨੇ ਮਸੀਹ ਦੇ ਮੁਤਾਲਿਕ ਜੋ ਕੁਛ ਆਖਿਆ ਤੁਸੀਂ ਇਹਨੂੰ ਸਮਝ ਗਏ ਹੋ। ਦੁਨੀਆਂ ਵਿੱਚ ਮਸੀਹ ਦੀ ਆਮਦ ਤੋਂ 1000 ਸਾਲ ਪਹਿਲੇ ਦਾਊਦ ਨਬੀ ਇੰਜ ਲਿਖਦਾ ਏ, ਬਦਕਾਰਾਂ ਦੇ ਗਰੋਹ ਨੇ ਮੈਨੂੰ ਘੇਰ ਲਿਆ ਏ, ਉਹ ਮੇਰੇ ਹੱਥ ਤੇ ਮੇਰੇ ਪੈਰ ਛੇਦਦੇ ਨੇ। ਦਾਊਦ ਨੇ ਇਹਨਾਂ ਅਲਫਾਜ਼ 'ਚ ਪੇਸ਼ਨਗੋਈ ਕੀਤੀ ਕਿ ਲੋਕ ਉਹਦੇ ਹੱਥਾਂ ਤੇ ਪੈਰਾਂ ਤੇ ਕਿੱਲ ਠੋਕ ਕੇ ਉਹਨਾਂ ਨੂੰ ਛੇਦਣਗੇ ਤੇ ਉਹਨੂੰ ਸਲੀਬ ਤੇ ਚੜ੍ਹਾਣਗੇ। ਦਾਊਦ ਨਬੀ ਨੇ ਇਸ ਜ਼ਬੂਰ ਵਿੱਚ ਕਿਉਂ ਲਿਖਿਆ ਹੈ ਕਿ ਬਦਕਾਰ ਲੋਕੀ ਮਸੀਹ ਦੇ ਹੱਥਾਂ ਤੇ ਪੈਰਾਂ ਨੂੰ ਛੇਦ ਡਾਲਣਗੇ? ਯਿਸੂ ਨੂੰ ਐਸੀ ਦਰਦਨਾਕ ਮੌਤ ਕਿਉਂ ਮਰਨਾ ਸੀ? ਖੁਦਾ ਨੇ ਨਜਾਤ ਦਹਿੰਦੇ ਨੂੰ ਲੋਕਾਂ ਦੇ ਹਵਾਲੇ ਕਿਉਂ ਕੀਤਾ ਤਾਂ ਕਿ ਉਹਨੂੰ ਕਤਲ ਕਰ ਦੇਣ? ਇਸ ਦਾ ਜਵਾਬ ਸਾਨੂੰ ਖੁਦਾ ਦੇ ਕਲਾਮ ਵਿੱਚ ਮਿਲਦਾ ਹੈ। ਨਜਾਤ ਦਹਿੰਦੇ ਵਾਸਤੇ ਜ਼ਰੂਰੀ ਸੀ ਕਿ ਉਹ ਜਾਨਕਨੀ ਦੇ ਦੁੱਖ ਸਹੇ ਤੇ ਭਿਆਨਕ ਮੌਤ ਗਵਾਰਾ ਕਰੇ ਤਾਂ ਕਿ ਉਹ ਸਾਡੇ ਗੁਨਾਹਾਂ ਦਾ ਇਵਜ਼ੀ ਬਣ ਕੇ ਖੁਦਾ ਤੋਂ ਸਾਡੇ ਗੁਨਾਹਾਂ ਦੀ ਸਜ਼ਾ ਪਾਏ, ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਏ ਤੇ ਹਮੇਸ਼ਾ ਵਾਸਤੇ ਦੋਜ਼ਖ ਦੀ ਸਜ਼ਾ ਏ। ਇਸ ਲਈ ਜ਼ਰੂਰੀ ਸੀ ਕਿ ਆਪਣੇ ਗੁਨਾਹਾਂ ਦੇ ਬਾਇਸ ਦੋਜ਼ਖ ਤੇ ਜਿਸ ਅਜ਼ਾਬ ਤੇ ਅਸੀਂ ਹੱਕਦਾਰ ਸਾਂ ਉਸ ਦਾ ਮਜ਼ਾ ਮਸੀਹ ਚੱਖੇ। ਇਹ ਖੁਦਾ ਦੇ ਫਜ਼ਲ ਦਾ ਮਨਸੂਬਾ ਸੀ ਕਿ ਉਹ ਨਜਾਤ ਦਹਿੰਦਾ ਨੂੰ ਭੇਜੇ ਜਿਹੜਾ ਗੁਨਾਹ ਤੋਂ ਵਾਕਫ ਨਾ ਹੁੰਦਿਆਂ ਹੋਇਆਂ ਆਪਣੀ ਖੁਸ਼ੀ ਦੇ ਨਾਲ ਅਤੇ ਖੁਦਾ ਦੇ ਫਜ਼ਲ ਦੇ ਨਾਲ ਹਰ ਇੱਕ ਆਦਮੀ ਵਾਸਤੇ ਮੌਤ ਦਾ ਮਜ਼ਾ ਚੱਖੇ। ਇਹ ਹਵਾਲਾ ਸੀ ਇਬਰਾਨੀਓ ਬਾਬ 2 ਤੇ ਆਇਤ 9 ਵਿੱਚ ਵੇਖ ਸਕਦੇ ਹਾਂ। ਇਹੀ ਇੱਕ ਤਰੀਕਾ ਸੀ ਕਿ ਖੁਦਾ ਬਨੀ ਆਦਮ ਦੇ ਗੁਨਾਹਾਂ ਤੋਂ ਮੁਆਫ਼ੀ ਦੀ ਰਾਹ ਖੋਲ੍ਹਦਾ ਅਤੇ ਅਬਜ਼ੀ ਜ਼ਿੰਦਗੀ ਦਾ ਦਰਵਾਜ਼ਾ ਖੋਲ੍ਹਦਾ ਤਾਂ ਕਿ ਗੁਨਾਹਗਾਰ ਬਨੀ ਆਦਮ ਨੂੰ ਨਜਾਤ ਵੀ ਮਿਲਦੀ ਅਤੇ ਖੁਦਾ ਦੀ ਸੱਚੀ ਅਦਾਲਤ 'ਤੇ ਹਰਫ ਵੀ ਨਾ ਆਉਂਦਾ। ਮਸੀਹ ਨੂੰ ਸਾਡੇ ਗੁਨਾਹਾਂ ਦਾ ਹਿਸਾਬ ਚੁਕਾਉਣਾ ਸੀ। ਇਹ ਬੇਐਬ ਅਤੇ ਰਾਸਤਬਾਜ਼ ਮਸੀਹ ਦੀ ਮੌਤ ਹੀ ਸੀ ਜਿਹਨੇ ਮੁਮਕਿਨ ਬਣਾਇਆ ਕਿ ਖੁਦਾ ਇੱਕ ਕਦੂਸ ਦੀ ਪਾਕ ਜ਼ਾਤ ਮਸੀਹ 'ਤੇ ਇਮਾਨ ਲਿਆਉਣ ਵਾਲੇ ਹਰ ਸ਼ਖਸ ਦੀ ਰਾਸਤੀ ਦੇ ਨਾਲ ਅਦਾਲਤ ਕਰੇ। ਦਾਊਦ ਨਬੀ ਨੇ ਮਸੀਹ ਦੀ ਮੌਤ ਦੀ ਜਿਹੜੀ ਪੇਸ਼ਨਗੋਈ ਕੀਤੀ ਉਹ ਸੱਚਮੁੱਚ ਬੜੀ ਹੈਰਤਨਾਕ ਏ। ਇਸ ਦੇ ਮੁਤਾਲਿਕ ਜ਼ਰਾ ਸੋਚੋ। ਮਸੀਹ ਦੀ ਪੈਦਾਇਸ਼ ਤੋਂ 1000 ਸਾਲ ਪਹਿਲੇ ਹਜ਼ਰਤ ਦਾਊਦ ਨਬੀ ਨੇ ਤਫਸੀਲ ਦੇ ਨਾਲ ਜ਼ਬੂਰ ਦੀ ਕਿਤਾਬ ਵਿੱਚ ਲਿਖ ਦਿੱਤਾ ਕਿ ਮਸੀਹ ਨੂੰ ਕਿੱਲਾਂ ਦੇ ਨਾਲ ਜੜ ਕੇ ਕਿਸ ਤਰ੍ਹਾਂ ਸਲੀਬ 'ਤੇ ਚੜ੍ਹਾਇਆ ਜਾਏਗਾ। ਸ਼ਾਇਦ ਸਾਡੇ ਲਈ ਇਸ ਗੱਲ ਨੂੰ ਸਮਝਣਾ ਅਤੇ ਯਾਦ ਰੱਖਣਾ ਜ਼ਰੂਰੀ ਏ ਕਿ ਰੋਮੀ ਹਕੂਮਤ ਐਸੀ ਹਕੂਮਤ ਸੀ ਜੋ ਕਿਸੇ ਸ਼ਖਸ ਨੂੰ ਹੱਥਾਂ ਅਤੇ ਪੈਰਾਂ ਵਿੱਚ ਕਿੱਲ ਲਾ ਕੇ ਸੂਲੀ 'ਤੇ ਲਟਕਾਉਂਦੀ ਅਤੇ ਉਹਨੂੰ ਮੌਤ ਦੇ ਗਾਰਡ ਉਤਾਰ ਦਿੰਦੀ ਸੀ। ਐਸੀ ਦਰਦਨਾਕ ਮੌਤ ਨੂੰ ਸਲੀਬੀ ਮੌਤ ਜਾਂ ਮਸਲੂਬੀਅਤ ਦਾ ਨਾਂ ਦਿੱਤਾ ਜਾਂਦਾ ਸੀ। ਜਿਸ ਵੇਲੇ ਦਾਊਦ ਨਬੀ ਨੇ ਮਸੀਹ ਦੀ ਸਲੀਬੀ ਮੌਤ ਦਾ ਜ਼ਿਕਰ ਜ਼ਬੂਰ ਵਿੱਚ ਕੀਤਾ ਉਸ ਵੇਲੇ ਰੋਮੀ ਕੌਮ ਦਾ ਕਿਧਰੇ ਨਾਮੋ ਨਿਸ਼ਾਨ ਤੱਕ ਨਾ ਸੀ ਅਤੇ ਕਿਸੇ ਨੂੰ ਇਸ ਤਰ੍ਹਾਂ ਦੀ ਮੌਤ ਯਾਨੀ ਕਿੱਲਾਂ ਦੇ ਨਾਲ ਜੜ ਕੇ ਸਲੀਬ 'ਤੇ ਮਾਰਨ ਦੀ ਮੌਤ ਦਾ ਕਿਸੇ ਨੂੰ ਇਲਮ ਵੀ ਨਾ ਸੀ। ਮਸਲੂਬੀਅਤ ਤੋਂ ਉਸ ਵੇਲੇ ਹਰ ਬਸ਼ਰ ਨਾਵਾਕਫ ਸੀ। ਤਾਹਮ ਖੁਦਾ ਨੇ ਮਸੀਹ ਦੀ ਸਲੀਬੀ ਮੌਤ ਦਾ ਪੈਗਾਮ ਦਾਊਦ ਨਬੀ ਦੇ ਜ਼ਿਹਨ ਵਿੱਚ ਪਾਇਆ ਅਤੇ ਇਲਹਾਮ ਦੇ ਨਾਲ ਉਹਨੇ ਜ਼ਬੂਰ ਦੀ ਕਿਤਾਬ ਵਿੱਚ ਉਹਨੂੰ ਲਿਖਵਾਇਆ ਤਾਂ ਕਿ ਅਸੀਂ ਯਕੀਨੀ ਤੌਰ 'ਤੇ ਜਾਣ ਲਈਏ ਕਿ ਮਸੀਹ ਦੀ ਸਲੀਬੀ ਮੌਤ ਦਾ ਮਨਸੂਬਾ ਅਸਾਂ ਗੁਨਾਹਗਾਰਾਂ ਦੀ ਗੁਨਾਹ ਦੀ ਸਜ਼ਾ ਤੋਂ ਮੁਆਫ਼ੀ ਅਤੇ ਨਜਾਤ ਦਾ ਮਨਸੂਬਾ ਸੀ। ਇਸ ਬਾਬ ਵਿੱਚ ਵਾਜ਼ੇ ਹਕੀਕਤ ਮੌਜੂਦ ਏ ਅਤੇ ਸਾਨੂੰ ਇਸ ਹਕੀਕਤ 'ਤੇ ਧਿਆਨ ਦੇਣਾ ਚਾਹੀਦਾ ਅਤੇ ਫਿਰ ਵੀ ਹਰ ਸ਼ਖਸ ਇਸ ਪੈਗਾਮ ਨੂੰ ਕਬੂਲ ਨਹੀਂ ਕਰਦਾ ਜੋ ਖੁਦਾ ਵੱਲੋਂ ਮਿਲਿਆ ਏ। ਅੱਜ ਤੱਕ ਕਈ ਲੋਕ ਮਸੀਹ ਦੀ ਸਲੀਬੀ ਮੌਤ ਦਾ ਇਨਕਾਰ ਕਰਦੇ ਆਏ ਨੇ ਜਿਸ ਦਾ ਜ਼ਿਕਰ ਹਜ਼ਰਤ ਦਾਊਦ ਨਬੀ ਨੇ ਜ਼ਬੂਰ ਦੀ ਕਿਤਾਬ ਵਿੱਚ ਕੀਤਾ। ਉਹਨਾਂ ਦਾ ਕਹਿਣਾ ਏ ਕਿ ਖੁਦਾ ਨੇ ਮਸੀਹ ਨੂੰ ਐਸੀ ਦਰਦਨਾਕ ਅਤੇ ਸ਼ਰਮਨਾਕ ਮੌਤ ਨਹੀਂ ਮਾਰਨਾ ਸੀ, ਲੇਕਿਨ ਜਿਨ੍ਹਾਂ ਲੋਕਾਂ ਦਾ ਇਹ ਖਿਆਲ ਏ ਉਹ ਲੋਕ ਖੁਦਾ ਦੇ ਕਲਾਮ ਤੋਂ ਬਿਲਕੁਲ ਗਾਫਲ ਨੇ ਅਤੇ ਉਹਨਾਂ ਨੂੰ ਗੁਨਾਹਗਾਰਾਂ ਦੀ ਨਿਜਾਤ ਵਾਸਤੇ ਖੁਦਾ ਦੇ ਇਸ ਮਨਸੂਬੇ ਦਾ ਵੀ ਕੋਈ ਇਲਮ ਨਹੀਂ। ਅਜ਼ੀਜ਼ ਸਾਥੀਓ, ਖਬਰਦਾਰ ਰਹੋ, ਕਿਧਰੇ ਗੁਨਾਹਗਾਰਾਂ ਦੀ ਨਜਾਤ ਦੀ ਖਾਤਰ ਖੁਦਾ ਦੇ ਇਸ ਮਨਸੂਬੇ ਤੋਂ ਗਾਫਿਲ ਨਾ ਹੋਣਾ ਅਤੇ ਨਾ ਹੀ ਇਸ ਦੀ ਤਰਦੀਦ ਕਰਨਾ, ਕਿਉਂਕਿ ਵੋਲਫ ਦੀ ਹਕਮਤ ਕਹਿੰਦੀ ਏ ਕਿ ਗਫਲਤ ਨੂੰ ਜਾਣਨ ਤੋਂ ਪਹਿਲੇ ਹੀ ਗਫਲਤ ਤੁਹਾਨੂੰ ਮਾਰ ਦੇਵੇਗੀ ਅਤੇ ਖੁਦਾ ਦਾ ਕਲਾਮ ਫਰਮਾਉਂਦਾ ਹੈ, ਤੂੰ ਇੰਨੀ ਵੱਡੀ ਨਜਾਤ ਤੋਂ ਗਾਫਿਲ ਰਹਿ ਕੇ ਸਾਨੂੰ ਕਿਉਂ ਕਰ ਬਚਾ ਸਕਣਾ ਏ। ਇਬਰਾਨੀਓ ਬਾਬ 2 ਆਇਤ 3। ਕਿਉਂਕਿ ਸਲੀਬ ਦਾ ਪੈਗਾਮ ਹਲਾਕ ਹੋਣ ਵਾਲਿਆਂ ਦੇ ਨਜ਼ਦੀਕ ਤੇ ਬੇਵਕੂਫ਼ੀ ਏ, ਲੇਕਿਨ ਸਾਡੇ ਨਜਾਤ ਪਾਵਨ ਵਾਲਿਆਂ ਦੇ ਨਜ਼ਦੀਕ ਖੁਦਾ ਦੀ ਕੁਦਰਤ ਏ। ਪਹਿਲਾ ਕਰੰਥੀਓ 1 ਬਾਬ ਤੇ 18 ਆਇਤ। ਆਓ ਅੱਗੇ ਵੇਖੀਏ ਕਿ ਦਾਊਦ ਨਬੀ ਨੇ ਮਸੀਹ ਦੀ ਸਲੀਬੀ ਮੌਤ ਦੇ ਹਾਲਾਤ ਦੀ ਬਾਬਤ ਕੀ ਲਿਖਿਆ ਏ। ਅਸੀਂ ਮਸੀਹ ਦੀ ਬਾਬਤ ਸੁਣਦੇ ਹਾਂ, ਇਹ ਮੇਰੇ ਖੁਦਾ, ਇਹ ਮੇਰੇ ਖੁਦਾ, ਤੂੰ ਮੈਨੂੰ ਕਿਉਂ ਛੱਡ ਦਿੱਤਾ ਏ। ਉਹ ਸਭ ਜਿਹੜੇ ਮੈਨੂੰ ਵੇਖਦੇ ਨੇ ਮੇਰਾ ਮਜ਼ਾਕ ਉਡਾਉਂਦੇ ਨੇ, ਉਹ ਮੂੰਹ ਚੜਾਉਂਦੇ, ਉਹ ਸਿਰ ਹਿਲਾ ਹਿਲਾ ਕੇ ਕਹਿੰਦੇ ਨੇ ਕਿ ਆਪਣੇ ਨੂੰ ਖੁਦਾਵੰਦ ਦੇ ਸਪੁਰਦ ਕਰ ਦੇ, ਉਹੀ ਉਹਨੂੰ ਛੁੜਾਏ, ਜਦੋਂ ਕਿ ਉਸ ਤੋਂ ਖੁਸ਼ ਏ ਅਤੇ ਉਹੀ ਉਹਨੂੰ ਛੁੜਾਏ। ਮੈਂ ਪਾਣੀ ਦੀ ਤਰ੍ਹਾਂ ਬਹਿ ਗਿਆ, ਮੇਰੀ ਸਾਰੀ ਹੱਡੀਆਂ ਉਖੜ ਗਈਆਂ, ਮੇਰਾ ਦਿਲ ਮੋਮ ਦੀ ਤਰ੍ਹਾਂ ਹੋ ਗਿਆ, ਉਹ ਮੇਰੇ ਸੀਨੇ ਵਿੱਚ ਪਿਘਲ ਗਿਆ, ਮੇਰੀ ਕੁਵਤ ਠੀਕਰੇ ਦੀ ਮਾਨਦ ਖੁਸ਼ਕ ਹੋ ਗਈ ਅਤੇ ਮੇਰੀ ਜ਼ੁਬਾਨ ਮੇਰੇ ਤਾਲੂ ਦੇ ਨਾਲ ਚੰਬੜ ਗਈ ਅਤੇ ਤੂੰ ਮੈਨੂੰ ਮੌਤ ਦੀ ਖਾਕ ਵਿੱਚ ਮਿਲਾ ਦਿੱਤਾ, ਕਿਉਂਕਿ ਕੁੱਤਿਆਂ ਨੇ ਮੈਨੂੰ ਘੇਰ ਲਿਆ, ਬਦਕਾਰਾਂ ਦੇ ਗਰੋਹ ਨੇ ਮੈਨੂੰ ਘੇਰ ਲਿਆ, ਉਹ ਮੇਰੇ ਹੱਥ ਤੇ ਮੇਰੇ ਪੈਰ ਛਿੱਦਦੇ ਨੇ। ਮੈਂ ਆਪਣੀ ਸਾਰੀ ਹੱਡੀਆਂ ਗਿਣ ਸਕਦਾ ਵਾਂ। ਉਹ ਮੈਨੂੰ ਤੱਕਦੇ ਤੇ ਘੂਰਦੇ ਨੇ। ਉਹ ਮੇਰੇ ਕੱਪੜੇ ਆਪਸ ਵਿੱਚ ਵੰਡਦੇ ਨੇ ਤੇ ਮੇਰੀ ਪੁਸ਼ਾਕ ਤੇ ਕੁਰਾ ਪਾਉਂਦੇ ਨੇ। ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110 ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼।